ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਨਾਹ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਸ ਵਰੇ ਦੇ ਤੀਸਰੇ ਔਰ ਸੰਪੰਨਤਾ ਵਾਲੇ ਗੁਰਮਤ ਸਮਾਗਮ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਤਿੰਨਾਂ ਦਿਨਾਂ ਵਿੱਚ ਗੁਰੂ ਘਰ ਦੇ ਕੀਰਤਨੀਏ ਮਹਾਂਪੁਰਖ ਸਿੰਘ ਸਾਹਿਬਾਨ ਜੀ ਉਹਨਾਂ ਨੇ ਗੁਰੂ ਸ਼ਬਦ ਰਾਹੀਂ ਆਪ ਜੀ ਦੀ ਸੇਵਾ ਕੀਤੀ ਹੈ। ਅੱਜ ਦੇ ਵੀ ਇਸ ਦੀਵਾਨ ਵਿੱਚ ਪ੍ਰਭਾਤ ਵੇਲੇ ਤੋਂ ਲੈ ਕੇ ਨਿਰੰਤਰ ਆਪ ਜੀ ਕੀਰਤਨ ਸਰਵਣ ਕਰ ਰਹੇ ਹੋ। ਹੁਣੇ ਹੀ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਬੀਸੀ ਕੈਨੇਡਾ ਉਹਨਾਂ ਨੇ ਆਪ ਨਾਲ ਗੁਰਮਤ ਸਮਾਗਮਾਂ ਦਾ ਪ੍ਰਯੋਜਨ ਮਨੋਰਥ ਮਕਸਦ ਕੀ ਹੈ ਕੁਛ ਵਿਚਾਰ ਸਾਂਝੇ ਕੀਤੇ ਨੇ। ਸਾਡੇ ਦਰਮਿਆਨ ਜਿੱਥੇ ਦਾਸ ਤਕਰੀਬਨ 15-16 ਸਾਲ ਹੋ ਗਏ ਨੇ ਕਥਾ ਵਿਚਾਰ ਦੀ ਸੇਵਾ ਕਰਦਾ ਹੈ ਮੁੱਖ ਸੇਵਾਦਾਰ, ਉੱਥੋਂ ਦੀ ਸੰਗਤ, ਉਹਨਾਂ ਦੇ ਸਾਰੇ ਸਹਿਯੋਗੀ ਹਰ ਸਾਲ ਪਹੁੰਚਦੇ ਨੇ, ਇਹਨਾਂ ਦਾ ਧੰਨਵਾਦ। ਔਰ ਖਾਸ ਕਰਕੇ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦਾ ਨਾਮ ਅੱਜ ਹਰ ਇੱਕ ਸਿੱਖ ਦੀ ਜ਼ਬਾਨ ਤੇ ਹੈ, ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਵੀ ਨਹੀਂ ਕੀਤੇ, ਉਹ ਵੀ ਆਪਣੇ ਸੀਨੇ ਤੇ ਪਾਏ ਹੋਏ ਕੱਪੜਿਆਂ ਤੇ ਮਹਾਂਪੁਰਖਾਂ ਦੀ ਤਸਵੀਰ ਛਾਪ ਕੇ ਉਹਨੂੰ ਸੀਨੇ ਨਾਲ ਲਾ ਕੇ ਤੁਰ ਰਹੇ ਨੇ। ਕਦੀ ਜਿਟੀ ਰੋਡ ਤੇ ਲੰਘੀਏ ਤੇ ਗੱਡੀਆਂ ਦੇ ਪਿੱਛੇ ਮਹਾਂਪੁਰਖਾਂ ਦਾ ਸਵਰੂਪ, ਉਹਨਾਂ ਦੀ ਤਸਵੀਰ ਨਜ਼ਰ ਆਏਗੀ। ਤੇ ਕਈ ਸੱਜਣਾਂ ਨੇ ਤਾਂ ਸਾਡੀ ਅੱਜ ਨਿੱਗਰ ਦੀ ਹਾਲਤ ਨੂੰ ਦੇਖ ਕੇ ਤਸਵੀਰ ਦੇ ਥੱਲੇ ਇਹ ਵੀ ਲਿਖ ਦਿੱਤਾ, ਲੱਗਦਾ ਹੁਣ ਫਿਰ ਆਉਣਾ ਪਊਗਾ। ਇਹਦਾ ਮਤਲਬ ਕਿ ਅੱਜ ਸਿੱਖ ਜਗਤ ਉਸ ਮਹਾਨ ਸੰਤ ਦੀ ਉਸ ਮਹਾਨ ਜਰਨੈਲ ਦੀ ਅਗਵਾਈ ਦੀ ਇੰਤਜ਼ਾਰ ਕਰ ਰਿਹਾ ਹੈ। ਉਹਨਾਂ ਦੇ ਸਪੁੱਤਰ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ ਉਹ ਪਹੁੰਚੇ ਨੇ, ਉਹਨਾਂ ਦਾ ਸਨਮਾਨ ਅਸੀਂ ਸਾਰਿਆਂ ਨੇ ਕਰਨਾ ਹੈ। ਇਹਨਾਂ ਦਾ ਜਿਤਨਾ ਵੀ ਸਨਮਾਨ ਆਪਾਂ ਕਰ ਸਕੀਏ, ਕਦੀ ਕਰਜ਼ ਨਹੀਂ ਆਪਾਂ ਦੇ ਸਕਾਂਗੇ ਇਸ ਪਰਿਵਾਰ ਦਾ। ਆਓ ਕੁਛ ਸਮਾਂ, ਕਿਉਂਕਿ ਵਾਰ ਵਾਰ ਸੰਗਤ ਵੱਲੋਂ ਵੀ ਔਰ ਚੈਨਲ ਵਾਲੇ ਵੀਰਾਂ ਨੂੰ ਵੀ ਇਹ ਲਾਲਚ ਹੈ ਕਿ ਚਲੋ ਇੱਕ ਐਪੀਸੋਡ ਸਾਡਾ ਵੀ ਬਣ ਜਾਏ। ਕਰੋ ਕਿਰਪਾ ਸਾਧ ਸੰਗਤ ਜੀ, ਟਿਕਾ ਆਪ ਜੀ ਬਖਸ਼ਿਓ, ਕਿਉਂਕਿ ਖੰਡਾ ਬਹੁਤ ਬਣਿਆ ਹੁੰਦਾ ਆਉਣ ਦਾ ਜਾਣ ਦਾ ਜਥਿਆਂ ਦਾ। ਤੁਸੀਂ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਕਥਾ ਤੁਸੀਂ ਕਰਾਣੀ ਹੈ। ਬਖਸ਼ੋ ਅਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕੀਰਤਨ ਕਰਕੇ ਗਏ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਐ, ਮਿਲ ਵੇਲਾ ਹੈ ਇਹ। ਭਾਈ ਸਾਹਿਬ ਨੇ ਵਿਚਾਰ ਵਿੱਚ ਕਿਹਾ ਕਿ ਇਸ ਸੁੱਤੇ ਹੋਏ ਅੰਦਰ ਨੂੰ ਜਗਾਉਣ ਵਾਸਤੇ ਅਸੀਂ ਗੁਰੂ ਸ਼ਬਦ ਦਾ ਸਹਾਰਾ ਲੈਣਾ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਵਾਰ ਵਾਰ ਸਾਨੂੰ ਕਹਿਣਗੇ ਬੰਦਿਆ ਤੂੰ ਜਾਗ। ਸਿਰ ਮੈਂ ਉਸ ਮਕਸਦ ਸੰਬੰਧੀ 20-25 ਮਿੰਟ ਆਪ ਦੇ ਲਾਂਗਾ ਕਿ ਬੰਦਿਆ ਤੂੰ ਜਾਗ। ਤੇ ਕਈ ਵਾਰੀ ਮਨ ਚ ਆਉਂਦਾ ਵੀ ਅਸੀਂ ਜਾਗ ਕੇ ਤਾਂ ਆਪਣੇ ਘਰੋਂ ਚੱਲ ਕੇ ਗੁਰਦੁਆਰੇ ਆਏ ਹਾਂ, ਜਾਗਿਆ ਹੋਇਆ ਹੀ ਬੰਦਾ ਤਾਂ ਚੌਂਕੜਾ ਮਾਰ ਕੇ ਸੰਗਤ ਚ ਬੈਠਾ ਹੈ, ਜਾਗਿਆ ਹੋਇਆ ਬੰਦਾ ਹੀ ਤਾਂ ਲੰਗਰ ਛਕ ਰਿਹਾ, ਜਾਗਿਆ ਹੋਇਆ ਬੰਦਾ ਹੀ ਤਾਂ ਗੱਲਾਂ ਬਾਤਾਂ ਕਰਦਾ। ਤੇ ਫਿਰ ਵਾਰ ਵਾਰ ਗੁਰਬਾਣੀ ਔਰ ਮਹਾਂਪੁਰਖ ਕਹਿੰਦੇ ਨੇ ਤੂੰ ਆਪਣੇ ਆਪ ਨੂੰ ਜਗਾ, ਕੀ ਇਹ ਜਾਗਿਆ ਹੋਇਆ ਨਹੀਂ? ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਛ ਅਸੀਂ ਪ੍ਰਮਾਣ ਲਏ ਨੇ ਕਿ ਸਤਿਗੁਰੂ ਨੇ ਕਿਹਾ ਕਿ ਬੰਦਾ ਅੱਖਾਂ ਨਾਲ ਵੇਖਦਾ ਪਰ ਸੱਚ ਇਹ ਵੇ ਉਹ ਜਾਗਦਾ ਹੋਇਆ ਵੀ ਸੁੱਤਾ ਹੈ। ਬੰਦਾ ਜ਼ਬਾਨ ਨਾਲ ਬੋਲਦਾ ਤੇ ਭੋਜਨ ਚੱਖਦਾ, ਉਹ ਬੋਲਦਾ ਤੇ ਚੱਖਦਾ ਹੋਇਆ ਵੀ ਸੁੱਤਾ ਹੈ। ਕਹਿਣ ਲੱਗੇ ਇਨਸਾਨ ਕੰਨਾਂ ਨਾਲ ਸਭ ਕੁਝ ਸੁਣਦਾ ਪਰ ਦੁੱਖ ਇਸ ਚੀਜ਼ ਦਾ ਉਹ ਸੁਣਨ ਦੇ ਬਾਵਜੂਦ ਵੀ ਉਹ ਸੁੱਤਾ ਹੋਇਆ ਹੈ। ਮਹਾਰਾਜ ਇਹ ਕੈਸੀ ਨੀਂਦ? ਇੱਕ ਨੀਂਦ ਹੈ ਆ ਸਰੀਰ ਦੀ, ਪਰ ਯਾਦ ਰੱਖਿਓ ਇੱਕ ਨੀਂਦ ਹੈ ਬੰਦੇ ਦੇ ਮਾਨਸਿਕ ਤਲ ਦੀ ਅੰਦਰ ਦੀ। ਸਤਿਗੁਰੂ ਅੱਖਾਂ ਨਾਲ ਦੇਖਦਾ ਵੀ ਸੁੱਤਾ, ਕੰਨਾਂ ਨਾਲ ਸੁਣਦਾ ਵੀ ਸੁੱਤਾ ਤੇ ਜ਼ਬਾਨ ਨਾਲ ਬੋਲਦਾ ਵੀ ਸੁੱਤਾ? ਮਹਾਰਾਜ ਜੀ ਨੇ ਕਿਹਾ ਹਾਂ ਬਿਲਕੁਲ, ਕਿ ਲੋਕ ਸੁੱਤੇ ਹੋਏ ਹੀ ਸਾਰੀ ਜ਼ਿੰਦਗੀ ਕੱਢ ਦਿੰਦੇ ਨੇ। ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀ ਉਹ ਨੀਂਦ ਕੈਸੀ? ਕਹਿਣ ਲੱਗੇ ਅੱਖਾਂ ਦੀ ਨੀਂਦ ਹੈ ਕਿ ਅੱਖਾਂ ਖੁੱਲੀਆਂ ਨੇ ਪਰ ਜਦੋਂ ਕੇਵਲ ਇਹ ਪਰਾਇਆ ਸਰੀਰ, ਪਰਾਇਆ ਧਨ, ਪਰਾਇਆ ਰੂਪ ਤੇ ਪਰਾਏ ਮਹੱਲ ਦੇਖਦੀਆਂ ਨੇ, ਅਸਲੀਅਤ ਇਹ ਵੇ ਉਦੋਂ ਅੱਖਾਂ ਖੁੱਲੀਆਂ ਹੋਈਆਂ ਦੇਖਦੀਆਂ ਹੋਈਆਂ ਵੀ ਸੁੱਤੀਆਂ ਨੇ। ਦੇਖੋ ਅਸੀਂ ਬਾਣੀ ਚੋਂ ਪ੍ਰਮਾਣ ਲਏ ਨੇ, ਕੰਨ ਸੁਣਦੇ ਨੇ ਪਰ ਜਦੋਂ ਕੇਵਲ ਸ਼ਬਦ ਨੂੰ ਛੱਡ ਕੇ ਸਿਰਫ ਨਿੰਦਿਆ ਚੁਗਲੀ ਗੰਧਨ ਵੈਣ ਸੁਣਦੇ ਨੇ ਉਦੋਂ ਕੰਨ ਵੀ ਸੁੱਤੇ ਨੇ। ਕਹਿਣ ਲੱਗੇ ਇਹ ਜ਼ਬਾਨ ਸੁੱਤੀ ਏ, ਜਦੋਂ ਇਹ ਮਿੱਠੇ ਸਵਾਦਾਂ ਵਿੱਚ ਖਚਤ ਹੋ ਗਈ, ਇਸ ਮਨ ਨੂੰ ਪੁੱਛ ਕੇ ਦੇਖੀਏ ਜਿਸ ਮਨ ਨੂੰ ਮਾਇਆ ਨੇ ਠੱਗ ਲਿਆ ਇਹ ਤਾਂ ਮਨ ਵੀ ਸੁੱਤਾ ਹੋਇਆ ਹੈ। ਸਤਿਗੁਰੂ ਦੇ ਬਚਨ ਨੇ ਕਿ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਬਦਾਂ ਵੱਲ ਧਿਆਨ ਦੇਣਾ, ਸਿਰਫ ਮੈਂ ਸੌਣਾ ਤੇ ਜਾਗਣਾ। ਜੋ ਭਾਈ ਸਾਹਿਬ ਇੱਕ ਪ੍ਰਕਰਨ ਛੇੜ ਕੇ ਗਏ, ਮਹਾਰਾਜ ਕਹਿੰਦੇ ਨੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਕਿ ਅੱਖਾਂ ਨੂੰ ਨੀਂਦ ਆ ਗਈ ਪਰਾਈ ਦ੍ਰਿਸ਼ਟੀ ਦੀ, ਵਾਸ਼ਨਾ ਦੀ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਕੰਨ ਸੌ ਗਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਵਾਦ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹਿ। ਇਸ ਘਰ ਵਿੱਚ ਕੋਈ ਜਾਗੇ ਤਾਂ ਸਹੀ, ਸ਼ਾਇਦ ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ वार वार शब्द कहे के जाग लेखो रे मना, जाग लेखो गुरु तेग बहादुर जी, जाग लेखो रे मना, जाग लेखो कहां गाफल सोया, जो तन उपजया संग की सोप ही संग ना होया। जाग हो मना, शरीर लेके आए पर इनू वापस लेके नहीं जाएगा, तन लेके जन्म होया है पर मौत वेले कदी कोई आत्मा तन ना लेके गई नहीं। आत्मा शरीर लेके आई जरूर है पर जिस दिन मौत होनी है उस दिन शरीर ने इथे रहना है, अंदर वाले खंस ने उड़ारी मारनी है। महाराज कहन लगे जाग लेखो रे मना, जाग लेखो कहा गाफल सोया, जो तन उपजया संग ही सोप ही संग ना होया। ए तन तेरे साथ नहीं। गुरु ग्रंथ साहिब दे पवित्र बचना विचों ही जे गुरु तेग बहादुर साहिब कहिंदे ने तू जाग, कबीर साहिब दे तीन श्लोक ने ओ खास करके जागण दे संबंध विच उन्हां उचारण कीते। सुत्या होयां दे घर खजाने लुटे जांदे ने, जागदे कोई बंदे अपने घरां नूं संभाल लैंदे, सुते कोई बंदियां नूं लोक कई वारी खत्म करके चले जांदे ने, सुचेत होए चे जागदे होए अपनी हिफाजत कर लैंदे। कबीर साहिब दा एक बचन है, वो तीन श्लोक ने। पहला वचन करदे ने मना तू किन्नी कु देर तक सोवेगा, जिस बंदे नूं पता लग जाए कि मेरी मौत बिल्कुल नजदीक है, जिन्हों समझ पै जाए कि अज जां कल नूं मेरी अर्थी उठन वाली है, उस बंदे नूं कदी नींद आएगी? उस बंदे नूं कदी वासना पोहेगी? उस बंदे दे अंदर कदी विकार उठणगे? बस समझ पै जाए कि मौत नेड़े है। कबीर साहिब दे तिन्ने बचन की इहदे नाल संबंधित ने। एक इत्थे अर्ज जरूर करा, भावे एक कहानी रूप कह लवो कि अक्सर जदों बंदे कोल जवानी हुंदी है, पैसा हुंदा है, एक अर्ज करा ताकत हुंदी है, उदों हंकार नूं बुलाण दी लोड़ नहीं। जोबन ते रुपया आउण दी देर है, एक खिन दे विच बंदे दा अपना आपा भुल जांदा है। धन गुरु नानक साहिब ने एमनाबाद विच कतलो गारत होया, एमनाबाद अंदर लोकां दे मौत दे घाट उतारे गए, ते उत्थे इक्को गल कही कि तन जोबन दो वैरी होए, जिन्नी रखे रंग लाहे। कहन लगे एक जवानी ते दूजा रुपया, उन्हें तमाशिया च प्यार आ बंदा। दूसरा गुरु ग्रंथ साहिब विच एक बचन आंदा है कि जोबन धन प्रभता कै मद में, एक जवानी दूजा रुपया। एदे हंकार विच बंदा इस तरह मस्त होया रहिंदा जिवें शराबी बंदा तुरिया फिरदा है। जोबन धन प्रभता कै मद में, एनस रहे दीवाना, थोड़ा जा तुसी टिका मैनू बख्शो कि देखो एक जवानी ते दूजा रुपया, जे किते सही पासे लग जावे। हुण आप संगत भी सेवा कर रहे हो, एक खिन मैं विचो निकलन लगा, देखो इत्थे किसे एक बंदे दा कोई योगदान नहीं। मैं स्टेज तो स्पष्ट शब्द कह दिया, ठीक है कीर्तन वाले गुरमुख प्यार करन वाले वार वार शब्द नाम लेंदे ने, असलियत एवे किसे बंदे कल्ले दी कोई खस्ती नहीं, जे संगत नाल ना होवे सच एवे बंदा इस तरह जिवें फुहारे दा पानी ना होवे ते फुहारे दी कोई कीमत नहीं, जे संगत दी बख्शीश ना होवे जिन्ना मर्जी विद्वान होवे बंदे दी भी कोई कीमत नहीं, क्योंकि संगत विच गुरु वरदा है। इत्थे इक बेनती करनी है, धन एक गुरमुख भी वरतदा है ते धन एक वकारी भी बंदा वरतदा है, ਇਹ ਦੋਨਾਂ ਦੇ ਵਿੱਚ ਫਰਕ ਕੀ ਹੈ? ਤੇ ਇੱਥੇ ਦੇਖੋ ਸੇਵਾ ਚੱਲ ਰਹੀ ਹੈ, ਗੁਰੂ ਕੀ ਸੰਗਤ ਲੰਗਰ ਛਕ ਰਹੀ ਹੈ, ਆਪ ਸਾਰੇ ਸੇਵਾ ਕਰ ਰਹੇ ਹੋ, ਤੇ ਮੈਨੂੰ ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਚੇਤੇ ਆ ਗਿਆ, ਤਾਂ ਉਹ ਸ਼ਬਦ ਕਿਹਾ ਕਿ ਗੁਰਮੁਖ ਕੋਲ ਵੀ ਰੁਪਈਏ ਨੇ, ਮਨਮੁਖ ਕੋਲ ਵੀ ਰੁਪਈਏ ਨੇ, ਤੇ ਦੋਨਾਂ ਦੇ ਵਿੱਚ ਅੰਤਰ ਕੀ? ਕਰੰਸੀ ਤਾਂ ਇੱਕੋ ਜਿਹੀ ਹੈ, ਮਾਇਆ ਤਾਂ ਇੱਕੋ ਜਿਹੀ ਹੈ, ਰੁਪਈਏ ਨੋਟ ਤਾਂ ਇੱਕੋ ਛਾਪੇਖਾਨੇ ਤੋਂ। ਭਾਈ ਸਾਹਿਬ ਕਹਿੰਦੇ ਨੇ ਫਰਕ ਹੈ ਕਿਉਂ ਜੀ? ਕਹਿਣ ਲੱਗੇ ਮਾਇਆ ਇੱਕ ਸ਼ਿੰਗਾਰ ਹੈ, ਇੱਕ ਵੈਸ਼ਿਆ ਵੀ ਦੁਕਾਨ ਤੋਂ ਸ਼ਿੰਗਾਰ ਦਾ ਸਮਾਨ ਖਰੀਦਣ ਜਾਂਦੀ ਏ, ਇੱਕ ਸੁਹਾਗਣ ਵੀ ਖਰੀਦਣ ਜਾਂਦੀ ਏ, ਦੋਨਾਂ ਦੇ ਖਰੀਦਣ ਵਿੱਚ ਬੜਾ ਅੰਤਰ ਹੈ। ਵੈਸ਼ਿਆ ਲੋਕਾਂ ਨੂੰ ਤਨ ਦਿਖਾਉਣ ਲਈ ਕੇਵਲ ਸ਼ਿੰਗਾਰ ਖਰੀਦਦੀ ਏ, ਇੱਕ ਸੁਹਾਗਣ ਪਤੀ ਨੂੰ ਰਿਜਾਣ ਲਈ ਖਰੀਦਦੀ ਹੈ। ਦੁਕਾਨ ਇੱਕੋ ਹੀ ਏ, ਸ਼ਿੰਗਾਰ ਇੱਕੋ ਏ। ਕਹਿੰਦੇ ਨੇ ਮਨਮੁਖ ਦੇ ਹੱਥ ਵਿੱਚ ਆਇਆ ਹੋਇਆ ਪੈਸਾ ਕਈ ਵਾਰੀ ਵਹਿਸ਼ਿਆਂ ਦਾ ਸ਼ਿੰਗਾਰ ਬਣ ਜਾਂਦਾ ਹੈ ਤੇ ਗੁਰਮੁਖ ਦੇ ਹੱਥ ਵਿੱਚ ਆਇਆ ਹੋਇਆ ਤਨ ਸੱਚ ਇਹ ਵੇਖ ਕੇ ਸੁਹਾਗਣ ਬਣਾ ਦਿੰਦਾ ਹੈ। ਬੇਨਤੀ ਸਮਝਿਓ, ਇਹ ਸੇਵਾ ਜੋ ਆਪਾਂ ਕਰਨੇ ਆ, ਫਿਰ ਮੈਂ ਉਸੇ ਪ੍ਰਕਰਨ ਤੇ ਆਉਣਾ ਕਿ ਜਗਾਉਣ ਲਈ ਸਮਾਗਮ। ਆ ਲੰਗਰ ਪੰਗਤ ਲੱਗੀ, ਮੈਨੇ ਤਾਂ ਮਨ ਚ ਆਇਆ ਕਿ ਜਦੋਂ ਸੰਗਤ ਪ੍ਰਸ਼ਾਦਾ ਛਕਦੀ ਏ ਤੇ ਇੱਥੇ ਕੋਈ ਪਾਬੰਦੀ ਨਹੀਂ, ਇੱਥੇ ਕੋਈ ਲੱਖ ਦਿੰਦਾ ਹੈ, ਕੋਈ ਪੈਸਾ ਦਿੰਦਾ, ਜਿਸ ਕੋਲ ਨਹੀਂ ਵੀ ਕਿ ਉਹਦੀ ਅਰਦਾਸ ਨਹੀਂ ਹੋ ਸਕਦਾ। ਜਿਹੜਾ ਵਿਚਾਰਾ ਦਿਹਾੜੀ ਕਰਕੇ ਖਾਂਦਾ ਉਹ ਸਾਰਾ ਦਿਨ ਲੰਗਰ ਦੇ ਭਾਂਡੇ ਮਾਂਜਦਾ ਹੋਵੇ, ਲੱਖਾਂ ਰੁਪਈਆਂ ਦੀ ਓਨੀ ਕੀਮਤ ਨਹੀਂ ਜਿੰਨੀ ਕੀਮਤ ਇੱਕ ਗੁਰੂ ਕੇ ਸੰਗਤ ਦੇ ਜੋੜੇ ਤੇ ਭਾਂਡੇ ਮਾਂਜਣ ਦੀ। ਸ਼ਬਦ ਸਮਝਿਓ, ਭਾਈ ਸਾਹਿਬ ਨੂੰ ਕਿਸੇ ਪੁੱਛਿਆ ਵੀ ਸੰਗਤ ਦੀ ਸੇਵਾ, ਗੁਰਸਿੱਖਾਂ ਦੀ ਸੇਵਾ, ਇਹਦਾ ਫਲ ਕਿੰਨਾ ਕੁ ਹੈ? ਇਹ ਸਿਰ ਮੈਂ ਇੱਕ ਖਿੰਨ ਵਿੱਚੋਂ ਨਿਕਲਿਆ ਪ੍ਰਕਰਨ ਕਵਰ ਕਰਾਂਗਾ ਕਿ ਸਿੱਖਾਂ ਦੀ ਸੇਵਾ, ਸੰਗਤ ਦੀ ਸੇਵਾ, ਇਹਦਾ ਫਲ ਕਿੰਨਾ ਕੁ ਹੈ। ਭਾਈ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ, ਕਿਉਂਕਿ ਅਸੀਂ ਬੈਠੇ ਹਾਂ ਕਣਕ ਸਾਡੇ ਸਾਹਮਣੇ ਵੇ, ਗੱਬੇ ਚ ਆਉਣਾ ਹੋਰ ਮਹੀਨੇ ਤੱਕ ਇਹਨੇ। ਕਹਿਣ ਲੱਗੇ ਜ਼ਮੀਨ ਤੇ ਸੰਗਤ ਦੀ ਸੇਵਾ, ਸਿੱਖ ਦੀ ਸੇਵਾ, ਇੱਕ ਪਾਸੇ ਉਹਨਾਂ ਧਰਤੀ ਲੈ ਲਈ ਤੇ ਇੱਕ ਪਾਸੇ ਸਿੱਖ ਦੀ ਸੇਵਾ ਲੈ ਲਈ, ਸ਼ਾਇਦ ਇੱਥੇ ਬੇਨਤੀ ਕੀਤੀ ਹੋਵੇ। ਭਾਈ ਸਾਹਿਬ ਕਹਿੰਦੇ ਨੇ ਆਹ ਜ਼ਮੀਨ ਸਾਡੇ ਕੋਲ ਹੈ, ਇਹਦੇ ਵਿੱਚ ਜੇ ਇੱਕ ਮਣ ਬੀਜ ਪਾਇਆ ਨਾ ਤੇ 40 ਮਣ ਇਹਦੇ ਚੋਂ ਨਿਕਲਣਾ ਹੈ, 60 ਮਣ ਵੀ ਨਿਕਲ ਸਕਦਾ। ਕਈ ਵਾਰੀ ਐਸੀਆਂ ਫਸਲਾਂ ਹੁੰਦੀਆਂ ਨੇ ਬੀਜ ਸਿਰਫ ਆਪਾਂ 2-4 ਕਿਲੋ ਪਾਉਂਦੇ ਹਾਂ ਤੇ ਫਸਲ ਜਿਹੜੀ ਹੈ ਕੁਇੰਟਲਾਂ ਦੇ ਹਿਸਾਬ ਨਾਲ ਉਹਦਾ ਝਾੜ ਨਿਕਲਦਾ ਹੈ। ਸ਼ਬਦ ਧਿਆਨ ਦੇਣਾ, ਧਰਤੀ ਤੇ ਸੰਗਤ ਦੀ ਸੇਵਾ। ਭਾਈ ਸਾਹਿਬ ਕਹਿੰਦੇ ਨੇ ਇਹ ਜ਼ਮੀਨ, ਮੈਂ ਅੱਜ ਸਿੱਖ ਦੀ ਸੇਵਾ ਤੈਨੂੰ ਉਦਾਹਰਨ ਬਣਾ ਕੇ ਸੰਗਤ ਨੂੰ ਦੱਸਣੀ ਚਾਹੁੰਦਾ। ਕਹਿਣ ਲੱਗੇ ਤੇਰੇ ਵਿੱਚ ਇੱਕ ਬੀਜ ਪਾਈਏ, ਤੂੰ ਇਹਦੇ ਬਦਲੇ ਹਜ਼ਾਰਾਂ ਫਲ ਦੇਣੀ ਹੈ। ਸ਼ਬਦ ਸੁਣਿਓ, ਜੇ ਇੱਕ ਅੰਬ ਦਾ ਬੀਜ ਇੱਕ ਗਿਟਕ ਬੀਜੀਏ ਤੇ ਕੁਝ ਸਾਲਾਂ ਵਿੱਚ ਉਹ ਹਜ਼ਾਰਾਂ ਲੱਖਾਂ ਅੰਬ ਸਾਨੂੰ ਦੇਗਾ ਚੂਪਣ ਵਾਸਤੇ, ਖਾਣ ਲਈ। ਧਰਤੀ, ਤੂੰ ਇੱਕ ਬੀਜ ਲੈ ਕੇ ਹਜ਼ਾਰਾਂ ਫਲ ਵਾਪਸ ਕਰਨੀ ਏ। ਪਰ ਕਹਿਣ ਲੱਗੇ ਫਿਰ ਵੀ ਗਿਣਤੀ ਮਿੰਤੀ ਹੋ ਸਕਦੀ ਏ ਕਿ ਇੰਨਾ ਬੀਜ ਪਾਇਆ ਇੰਨਾ ਝਾੜ ਨਿਕਲੇਗਾ। ਕਹਿਣ ਲੱਗੇ ਸਿੱਖ ਦੇ ਮੁੱਖ ਵਿੱਚ ਜਦੋਂ ਕੋਈ ਇੱਕ ਫੁਲਕਾ ਰੋਟੀ ਗਰਾਈ ਪਾ ਦਿੰਦਾ, ਕਹਿਣ ਲੱਗੇ ਕਾਗਜ਼ਾਂ ਦੀ ਗਿਣਤੀ ਮੁੱਕ ਜਾਂਦੀ ਏ, ਸਿੱਖ ਦੀ ਕੀਤੀ ਕੋਈ ਸੇਵਾ ਦਾ ਫਲ ਕੋਈ ਗਿਣ ਵੀ ਨਹੀਂ ਸਕਦਾ, ਉਹਦਾ ਕੋਈ ਗਿਣਤੀ ਹੈ ਹੀ ਨਹੀਂ। ਸ਼ਬਦ ਵੱਲ ਧਿਆਨ ਦਿਆ ਜੇ, ਕਹਿਣ ਲੱਗੇ ਤੂੰ ਇੱਕ ਗੁਣਾ ਲੈਣੀ ਏ ਤੇ ਹਜ਼ਾਰ ਗੁਣਾ ਵਾਪਸ ਮੋੜਨੀ ਏ। ਧਰਤੀ ਨੂੰ ਕਹਿ ਰਹੇ ਨੇ, ਕਹਿਣ ਲੱਗੇ ਸਿੱਖ ਦੇ ਮੁੱਖ ਵਿੱਚ ਪਾਇਆ ਕੋਈ ਅੰਕ ਨਹੀਂ, ਕੋਈ ਗਿਣਤੀ ਨਹੀਂ। ਦੂਜੀ ਗੱਲ ਉਹਨਾਂ ਕਹੀ, ਕਹਿਣ ਲੱਗੇ ਧਰਤੀ ਤੇਰਾ ਇੱਕ ਸੁਭਾਅ ਹੈ, ਇਹ ਬਾਣੀ ਹੈ ਸਿਰਫ ਸਮਝਣ ਲਈ, ਜੋ ਤੇਰੇ ਵਿੱਚ ਬੀਜ ਪਾਈਏ ਤੂੰ ਉਹੀ ਵਾਪਸ ਕਰਨੀ। ਜੇ ਕਣਕ ਬੀਜੀਏ ਤੇ ਛੋਲੇ ਨਹੀਂ ਇਹਦੇ ਵਿੱਚੋਂ ਨਿਕਲਣੇ, ਜੇ ਝੋਨਾ ਮੁੰਜੀ ਲਾਈ, ਆਪਣੀ ਇੱਥੋਂ ਦੀ ਬੋਲੀ ਸ਼ਬਦ ਵਰਤਾ, ਮੁੰਜੀ ਲਾਈਏ, ਮੁੰਜੀ ਦੇ ਵਿੱਚੋਂ ਆਪਾਂ ਕਣਕ ਨਹੀਂ ਪੈਦਾ ਕਰ ਸਕਣੀ। ਜੇ ਕਿਸੇ ਨੇ ਦਾਖਾਂ ਬੀਜੀਆਂ ਨੇ ਤੇ ਉਹਦੇ ਵਿੱਚੋਂ ਅਮਰੂਦ ਨਹੀਂ ਨਿਕਲਣੇ। ਧਰਤੀ ਦਾ ਇੱਕ ਸੁਭਾਅ ਹੈ ਕਿ ਜਿਹੜਾ ਬੀਜ ਇਹਦੇ ਵਿੱਚ ਪਾਇਆ ਜਾਂਦਾ ਉਹ ਬੀਜ ਨੂੰ ਲੈ ਕੇ ਉਹ ਜਿਹਾ ਫਲ ਵਾਪਸ ਕਰ ਦਈਏ, ਇਹ ਨਹੀਂ ਕਿ ਕਹੀਏ ਮੈਂ ਤੇਰੇ ਚ ਕਣਕ ਬੀਜੀਏ, ਮੇਰੇ ਕੱਲ ਛੋਲਿਆਂ ਦੀ ਲੋੜ ਹੈ, ਤੂੰ ਛੋਲੇ ਦੇ ਦੇ। ਉਹ ਕਹੇਗੀ ਨਹੀਂ, ਮੇਰੀ ਇੱਕ ਰੀਤ ਹੈ, ਜਿਹੜਾ ਬੀਜ ਪਾਇਆ ਮੈਂ ਉਹ ਹੀ ਫਲ ਵਾਪਸ ਕਰਾਂਗੀ, ਕਿਉਂਕਿ ਬੀਜ ਹੀ ਵਾਪਸ ਆਏਗਾ। ਇੱਥੇ ਬੇਨਤੀ ਸਮਝਿਓ, ਕਹਿਣ ਲੱਗੇ ਜ਼ਮੀਨ, ਫਿਰ ਮੈਂ ਸ਼ਬਦ ਦੁਹਰਾਵਾਂ, ਤੇਰੇ ਚ ਇੱਕ ਗੁਣਾ ਬੀਜ ਪਾਈਏ ਤੂੰ ਹਜ਼ਾਰ ਗੁਣਾ ਫਲ ਦੇਣੀ ਏ। ਸੰਗਤ ਦੀ ਸੇਵਾ ਕੋਈ ਕਰਦਾ ਉਹਦੇ ਫਲ ਦੀ ਗਿਣਤੀ ਹੀ ਨਹੀਂ, ਤੇਰੇ ਵਿੱਚ ਜੋ ਬੀਜ ਪਾਈਏ ਉਹ ਤੂੰ ਵਾਪਸ ਕਰਨੀ ਹੈ, ਉਹ ਹੀ ਬੀਜ ਉਹ ਹੀ ਫਲ ਦੇਗੀ। ਕਹਿਣ ਲੱਗੇ ਸੰਗਤ ਦੀ ਸੇਵਾ ਕਰਨ ਵਾਲਿਆ, ਜਿੰਨੇ ਵੀ ਤੇਰੇ ਅੰਦਰ ਦੀ ਭਾਵਨਾ ਹੈ, ਜੋ ਕੁਝ ਤੂੰ ਇੱਛੇਗਾ ਸੱਚ ਇਵੇਂ ਸੰਗਤ ਦੀ ਸੇਵਾ ਸਾਰੇ ਫਲ ਹੀ ਤੇਰੀ ਝੋਲੀ ਚ ਪਾ ਦੇਗੀ, ਪਰ ਧਰਤੀ ਨਹੀਂ। ਤੀਸਰੀ ਗੱਲ ਜਿਹੜੀ ਕਹੀ ਉਹ ਮੇਰੀ ਅੱਤ ਲਾਜ਼ਮੀ ਸੀ ਆਪ ਨਾਲ ਸਾਂਝੀ ਕਰਨੀ। ਕਹਿਣ ਲੱਗੇ ਧਰਤੀ, ਫਿਰ ਸ਼ਬਦ ਮੈਂ ਰਿਪੀਟ ਕਰ ਰਿਹਾ, ਇੱਕ ਗੁਣਾ ਦੇ ਬਦਲੇ ਹਜ਼ਾਰ ਗੁਣਾ ਦਿੰਦੀ ਏ, ਜੋ ਫਲ ਪਾਈਏ ਉਹੀ ਦੇਗੀ, ਪਰ ਗੁਰਸਿੱਖਾਂ ਦੀ ਸੇਵਾ ਇਹਦੇ ਵਿੱਚੋਂ ਜੋ ਇੱਛਾਂਗੇ ਉਹ ਮਿਲੇਗਾ। ਭਾਈ ਸਾਹਿਬ ਨੂੰ ਪੁੱਛਿਆ ਵੀ ਮੰਨ ਲਿਆ ਜਾਏ ਕਿ ਕਿਸੇ ਬੰਦੇ ਦੇ ਕੋਲ ਸੇਵਾ ਕਰਨ ਲਈ ਕੁਛ ਵੀ ਨਹੀਂ, ਨਾ ਉਹਦੇ ਕੋਲ ਪੈਸਾ, ਨਾ ਉਹਦੇ ਕੋਲ ਅੰਨ, ਨਾ ਉਹਦੇ ਕੋਲ ਕੋਈ ਧਨ, ਤੇ ਉਹ ਫਿਰ ਕੀ ਕਰੇਗਾ? ਇਹਦਾ ਮਤਲਬ ਕਿ ਜਿਹੜੇ ਸੇਵਾ ਕੀਤੀ ਫਲ ਉਹਨਾਂ ਨੂੰ ਮਿਲਿਆ। ਭਾਈ ਸਾਹਿਬ ਨੇ ਜਿਹੜੀ ਇੱਕ ਗੱਲ ਕਹੀ, ਅਸੀਂ ਸਾਰੇ ਆਪਣੇ ਮਨ ਚ ਜ਼ਰੂਰ ਧਾਰਨ ਕਰੀਏ। ਕਹਿਣ ਲੱਗੇ, ਮੰਨ ਲਿਆ ਜਾਏ ਕਿਸੇ ਕੋਲ ਧਨ ਨਹੀਂ, ਅੰਨ ਨਹੀਂ, ਪੈਸਾ ਨਹੀਂ, ਇੱਕ ਕੰਮ ਕਰੇ, ਉਹ ਸੰਗਤ ਵਿੱਚ ਖਲੋ ਕੇ ਫੁਰਨਾ ਹੀ ਬਣਾ ਲਏ ਕਿ ਮੇਰੇ ਮਾਲਕਾ ਮੈਂ ਤੇਰੀ ਸੰਗਤ ਦੀ ਸੇਵਾ ਕਰਨੀ ਹੈ। ਕਹਿਣ ਲੱਗੇ, ਫੁਰਨਾ ਬਣਾਉਣ ਨਾਲ ਹੀ ਸਾਰੇ ਫਲ ਮਿਲ ਜਾਣਗੇ। ਸਿਰਫ ਖਿਆਲ ਪੈਦਾ ਕਰੇ। ਭਾਈ ਸਾਹਿਬ ਦੀ ਰਚਨਾ ਦੀ ਇਹ ਪੌੜੀ ਕਹਿ ਮੈਂ ਅਰਥ ਕਰ ਦਿੱਤੇ ਨੇ ਕਿ ਧਰਤੀ ਬੀਓ ਬਜਾਏ ਸਹਿਸ ਫੁਲਾਇਆ, ਸਹਿਸ ਦਰ ਤੇ ਹਜ਼ਾਰ, ਇੱਕ ਗੁਣਾ ਦਿੱਤਾ ਹਜ਼ਾਰ ਗੁਣਾ ਮਿਲਿਆ। ਧਰਤੀ ਬੀਓ ਬਜਾਏ ਸਹਿਸ ਫੁਲਾਇਆ, ਗੁਰਸਿੱਖ ਮੁੱਖ ਸਮਾਏ ਸਭ ਫਲ ਲਾਇਆ। ਕਹਿਣ ਲੱਗੇ, ਧਰਤੀ ਦੇ ਫੁਲਾਏ ਜੋਈ ਫਲ ਪਾਇਆ, ਗੁਰਸਿੱਖ ਮੁੱਖ ਸਮਾਏ। ਅਗਲਾ ਸ਼ਬਦ ਉਹਨਾਂ ਵਰਤਿਆ, ਕਹਿਣ ਲੱਗੇ ਸਭ ਫਲ ਲਾਇਆ, ਹਰ ਚੀਜ਼ ਉਹਨੂੰ ਮਿਲੀ, ਬੀਜੇ ਬਾਜ ਨਾ ਖਾਏ ਨਾ ਧਰਤ ਚਮਾਇਆ, ਗੁਰਸਿੱਖ ਚਿੱਤ ਵਸਾਏ ਇੱਛ ਪੁਜਾਇਆ। ਸਿਰਫ ਸਿੱਖ ਨੂੰ ਮਨ ਵਿੱਚ ਚੇਤੇ ਹੀ ਕਰ ਲੈ, ਤੇਰੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਹੋ ਜਾਣਗੀਆਂ। ਇੱਥੇ ਕੱਲ ਵੀ ਭਾਈ ਨੰਦ ਲਾਲ ਸਾਹਿਬ ਜੀ ਦਾ ਜ਼ਿਕਰ ਚੱਲਿਆ। ਉਹਨਾਂ ਨੇ ਹੱਥੀਂ ਸੇਵਾ ਕੀਤੀ, ਉਹ ਜਾਗੇ ਹੋਏ ਪੁਰਸ਼ ਨੇ। ਮੈਂ ਜਿਹੜੀ ਸ਼ਬਦ ਉੱਥੇ ਲਿਆਉਣਾ ਚਾਹੁੰਦਾ, ਸੰਗਤ ਦੀ ਸੇਵਾ ਦਾ ਮਕਸਦ ਸੀ ਕਿ ਪਤਾ ਨਹੀਂ ਕਿਸੇ ਜਾਗੇ ਹੋਏ ਦਾ ਗਲਾਸ, ਕਿਉਂਕਿ ਇੱਥੇ ਸ਼ਬਦ ਕੇਵਲ ਭਾਂਡਿਆਂ ਦੀ, ਜੋੜਿਆਂ ਦੀ, ਹੱਥਾਂ ਦੀ ਸੇਵਾ ਦੀ ਨਹੀਂ। ਭਾਂਡੇ ਤਾਂ ਰੈਸਟੋਰੈਂਟਾਂ ਵਿੱਚ ਰੋਜ਼ ਮਜ਼ਦੂਰ ਮਾਂਜਦੇ ਪਏ ਨੇ, ਸ਼ਹਿਰਾਂ ਵਿੱਚ ਰੋਜ਼ ਜਮਾਦਾਰ ਝਾੜੂ ਲਾਉਂਦੇ ਪਏ ਨੇ। ਆ ਬਾਹਰ ਨਿਕਲ ਕੇ ਦੇਖੋ, ਜੋੜੇ ਤਾਂ ਮੋਚੀ ਵੀ ਗੰਢਦੇ ਪਏ ਨੇ, ਉਹਨਾਂ ਦੀਆਂ ਕਈ ਪੁਸ਼ਤਾਂ ਜੋੜੇ ਗੰਢ ਦੀਆਂ। ਕੋਈ ਬ੍ਰਹਮ ਗਿਆਨੀ ਬਣਿਆ? ਜਮਾਦਾਰ ਦੇ ਪੁੱਤਰ ਅੱਗੇ ਝਾੜੂ ਲਾਉਂਦੇ ਨੇ, ਕੋਈ ਬ੍ਰਹਮ ਗਿਆਨੀ ਬਣਿਆ? ਭਾਂਡੇ ਰੈਸਟੋਰੈਂਟ ਚ ਰੋਜ਼ ਮਾਂਜੇ ਜਾਂਦੇ ਨੇ, ਕਿਸੇ ਨੂੰ ਬ੍ਰਹਮ ਗਿਆਨ ਦੀ ਲਖਤਾ ਹੋਈ? ਬਿਲਕੁਲ ਨਹੀਂ। ਪਰ ਇੱਥੇ ਜਦੋਂ ਸੰਗਤ ਵਿੱਚ ਕਿਤੇ ਵੀ ਕੋਈ ਭਾਂਡੇ ਮਾਂਜਦਾ, ਜੋੜੇ ਝਾੜਦਾ, ਪਤਾ ਨਹੀਂ ਉਹਨਾਂ ਜੋੜਿਆਂ ਵਿੱਚ ਕਿਹੜੀ ਬਖਸ਼ੀ ਹੋਈ ਰੂਹ ਦਾ ਜੋੜਾ ਆਉਣਾ, ਕਿਤੇ ਹੱਥ ਨਾਲ ਭਾਂਡਾ ਲਾ ਕੇ ਸਪਰਸ਼ ਕਰਨਾ, ਉਸ ਜੋੜੇ ਨੂੰ ਸਪਰਸ਼ ਕੀਤਿਆਂ ਵੀ ਜ਼ਿੰਦਗੀ ਪਲਟ ਸਕਦੀ। ਇੱਥੇ ਇੱਕ ਉਦਾਹਰਨ ਹੈ। ਧੰਨ ਗੁਰੂ ਅਰਜੁਨ ਦੇਵ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕਿਰਪਾ ਪੈ ਕਰਦੇ ਨੇ। ਅਜੇ ਗੁਰਗੱਦੀ ਮਿਲੀ ਹੈ, ਪਿਰਥੀਏ ਦਾ ਵਿਰੋਧ ਅਜੇ ਸਿਖਰ ਤੇ ਨਹੀਂ। ਕਾਬਲ ਤੋਂ ਸੰਗਤ ਤੁਰੀ, ਤਵੱਜੋ ਦੇਣੀ, ਮਨ ਚਾਇਆ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੀਏ। ਆਈ ਸੰਗਤ ਪੈਦਲ ਸ਼ਬਦ ਪੜ੍ਹਦੇ ਆਏ, ਤੇ ਜਿੱਥੇ ਅਸਥਾਨ ਗੁਰਦੁਆਰਾ ਪਿਪਲੀ ਸਾਹਿਬ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਬਜ਼ੁਰਗ ਸਨ, ਕਹਿਣ ਲੱਗੇ ਰਾਤ ਪੈ ਗਈ, ਇੱਥੇ ਹੁਣ ਟਿਕਾਣਾ ਕਰੋ, ਸਵੇਰੇ ਅੰਮ੍ਰਿਤ ਵੇਲੇ ਧੰਨ ਗੁਰੂ ਅਰਜੁਨ ਦੇਵ ਜੀ ਦੇ ਦਰਸ਼ਨ ਕਰਾਂਗੇ। ਕੁਝ ਬਜ਼ੁਰਗ ਐਸੇ ਜਿਨ੍ਹਾਂ ਦੇ ਚੱਲਣ ਕਰਕੇ ਲੱਤਾਂ ਥੱਕੀਆਂ, ਪੈਰ ਲੱਤਾਂ ਦਰਦ ਕਰਦੇ ਨੇ। ਜਦੋਂ ਰਾਤ ਨੂੰ ਉਹ ਟਿਕੇ ਤੇ ਇੱਕ ਨੌਜਵਾਨ ਆਇਆ, ਉਹਨਾਂ ਦੇ ਮੁੱਖ ਤੋਂ ਨਿਕਲੇ ਹੋਏ ਬਚਨ ਅੱਤ ਦੇ ਮਿਠਾਸ ਭਰੇ ਸਨ। ਉਹਨਾਂ ਨੂੰ ਕਹਿਣ ਲੱਗੇ, ਸਾਧ ਸੰਗਤ ਜੀ, ਆਪ ਜੀ ਆਇਓ ਦੂਰੋਂ ਚੱਲ ਕੇ, ਕਾਬਲ ਦੀ ਧਰਤੀ ਤੋਂ ਆਇਓ। ਤੇ ਉਹਨਾਂ ਵਿੱਚੋਂ ਕਿਹਾ, ਹਾਂ, ਧੰਨ ਗੁਰੂ ਅਰਜੁਨ ਦੇਵ ਜੀ ਦੇ ਦਰਸ਼ਨ ਕਰਨ ਆਇਆ। ਤੇ ਉਸ ਨੌਜਵਾਨ ਨੇ ਕਿਹਾ, ਕਹਿਣ ਲੱਗੇ, ਇੱਕ ਕੰਮ ਕਰੋ, ਤੁਸੀਂ ਥੱਕੇ ਹੋ ਬਜ਼ੁਰਗੋ, ਸਾਧ ਸੰਗਤ ਜਿਹੜੇ ਬਜ਼ੁਰਗ ਸਨ, ਤੁਸੀਂ ਲੇਟੋ, ਮੈਂ ਆਪਣੇ ਹੱਥਾਂ ਨਾਲ ਤੁਹਾਡੇ ਚਰਨਾਂ ਦੀ ਸੇਵਾ ਕਰ ਦਿੰਦਾ। ਕਹਿਣ ਲੱਗੇ, ਨੌਜਵਾਨਾ, ਤੂੰ ਬਹੁਤ ਭਾਵਨਾ ਵਾਲਾ ਪ੍ਰਤੀਤ ਹੁੰਦਾ ਹੈ, ਚਰਨਾਂ ਦੀ ਸੇਵਾ ਕੀਤੀ, ਉਹਨਾਂ ਦੀਆਂ ਮੁੱਠਾਂ ਚਾਪੀ ਕੀਤੀ, ਲੱਤਾਂ ਘੁੱਟੀਆਂ, ਜਿਸ ਜਿਸ ਦੇ ਤਨ ਨੂੰ ਸਪਰਸ਼ ਕੀਤਾ ਉਹਨਾਂ ਦੀ ਸੇਵਾ ਕੀਤੀ। ਹਰ ਇੱਕ ਬੰਦਾ ਤਨ ਕਰਕੇ ਵੀ ਟਿਕਾ ਵਿੱਚ ਆ ਗਿਆ, ਮਨ ਕਰਕੇ ਵੀ ਟਿਕਾ ਵਿੱਚ ਆ ਗਿਆ। ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕੀਤਾ ਤੇ ਵਾਹੋ ਦਾਈ ਜਲਦੀ ਨਾਲ ਗੁਰੂ ਅਰਜੁਨ ਦੇਵ ਦੇ ਦਰਸ਼ਨ ਕਰਨੇ ਨੇ। ਤੇ ਉਹ ਨੌਜਵਾਨ ਫਿਰ ਅੱਗੇ ਖਲੋਤੇ ਨੇ, ਕਹਿਣ ਲੱਗੇ, ਸਾਧ ਸੰਗਤ ਜੀ, ਤੁਸੀਂ ਕਈ ਦਿਨਾਂ ਦੇ ਚੱਲਦੇ ਆਏ ਹੋ, ਆਓ ਗੁਰੂ ਅਰਜੁਨ ਦੇਵ ਦੇ ਦਰਸ਼ਨ ਕਰਨ ਆਇਓ। ਤੁਸੀਂ ਕਹਿੰਦੇ ਨੇ, ਖਾਂ, ਪਰ ਸਾਡੇ ਭਾਂਡੇ, ਵਾਹਿਗੁਰੂ, ਬੁਚਕੀਆਂ, ਗਠੜੀਆਂ ਤੇ ਇਹਨਾਂ ਜੋੜਿਆਂ ਕੋਲ ਕੌਣ ਖਲੋਏਗਾ? ਉਸ ਨੌਜਵਾਨ ਨੇ ਕਿਹਾ, ਤੁਸੀਂ ਇੱਕ ਕੰਮ ਕਰੋ, ਦਰਸ਼ਨ ਤੁਸੀਂ ਕਰੋ ਤੇ ਖਲੋਵਾਂਗਾ ਮੈਂ ਇੱਥੇ। ਕਹਿਣ ਲੱਗੇ ਗੁਰੂ ਸਾਹਿਬ ਭਲਾ ਕਰਨ, ਕਿੰਨੀ ਭਾਵਨਾ ਤੁਹਾਡੀ। ਜਦੋਂ ਉੱਥੇ ਨੌਜਵਾਨ ਨੂੰ ਖੜਿਆ ਕੀਤਾ, ਆਪ ਅੰਦਰ ਚਲੇ ਗਏ, ਦਰਬਾਰ ਸਜਿਆ ਸੀ ਜਿੱਥੇ, ਤੇ ਬਾਬਾ ਬੁੱਢਾ ਸਾਹਿਬ ਮਿਲੇ। ਤਨ ਗੁਰੂ ਅਰਜਨ ਦੇਵ ਇੱਥੇ ਹੈ ਨਹੀਂ। ਪੁੱਛਿਆ ਸੰਗਤ ਨੇ ਕਿ ਬਾਬਾ ਜੀ, ਗੁਰੂ ਅਰਜਨ ਦੇਵ ਜੀ ਦੇ ਦੀਦਾਰ ਕਰਨ ਆਏ ਹਾਂ। ਤੇ ਬਾਬਾ ਸਾਹਿਬ ਦੀਆਂ ਅੱਖਾਂ ਭੇਜਾਈਆਂ ਬਾਹਰ ਨਿਕਲ ਕੇ, ਕਹਿਣ ਲੱਗੇ ਸਾਧ ਸੰਗਤ ਜੀ, ਜਿਸ ਗੁਰੂ ਦੇ ਤੁਸੀਂ ਦਰਸ਼ਨ ਪਾਉਣ ਆਏ ਹੋ, ਉਹ ਧੰਨ ਗੁਰੂ ਅਰਜਨ ਦੇਵ ਤਾਂ ਰਾਤ ਹੀ ਤੁਹਾਡੇ ਆਪਣੇ ਹੱਥਾਂ ਨਾਲ ਤੁਹਾਡੇ ਚਰਨ ਪਿਆ ਘੁੱਟਦਾ ਸੀ, ਜਿਸ ਦੇ ਦਰਸ਼ਨ ਤੁਸੀਂ ਕਰਨ ਆਏ ਹੋ, ਦੇਖੋ ਤੁਹਾਡੇ ਜੋੜਿਆਂ ਚ ਖੜੇ ਨੇ। ਸੰਗਤ ਉੱਥੇ ਪਹੁੰਚੀ, ਕਹਿਣ ਲੱਗੇ ਮਾਲਕ ਤੂੰ ਬਖਸ਼ ਦੇ ਸਾਨੂੰ, ਅਸੀਂ ਤਾਂ ਆਪ ਜੀ ਦੇ ਦਰ ਤੇ ਸੇਵਾ ਕਰਨ ਆਏ, ਦਰਸ਼ਨ ਕਰਨ ਆਏ। ਤੇ ਬਾਬਾ ਬੁੱਢਾ ਸਾਹਿਬ ਨੇ ਕਿਹਾ ਮਾਲਕ ਇਹ ਕੀ ਖੇਡ। ਤੇ ਬੜੇ ਪਿਆਰ ਨਾਲ ਸ਼ਬਦ ਇੱਕ ਮਹਾਂਪੁਰ ਕਹਿੰਦੇ ਸਨ ਬਾਬਾ ਜੀ ਨੂੰ, ਕਹਿਣ ਲੱਗੇ ਧੰਨ ਗੁਰੂ ਅਰਜਨ ਦੇਵ ਬਾਬਾ ਜੀ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੇ। ਆ ਦੇਖੋ ਇਹ ਜੋੜੇ ਆਮ ਲੋਕਾਂ ਦੇ ਨਹੀਂ, ਇਹਨਾਂ ਜੋੜਿਆਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਦਾ ਜੋੜਾ ਹੈ, ਅਸੀਂ ਉਹਨਾਂ ਦੀ ਸੇਵਾ ਕਰ ਰਹੇ ਹਾਂ। ਇਹ ਜਜ਼ਬਾਤ ਲਈ ਨਹੀਂ, ਇਹ ਮਨ ਨੂੰ ਜਗਾਉਣ ਵਾਸਤੇ ਵੀ ਮਨਾ, ਕਿਤੇ ਤੂੰ ਜਾਗ। ਸੰਗਤ ਦੀ ਸੇਵਾ ਤੋਂ ਉੱਚੀ ਕੋਈ ਸੇਵਾ ਨਹੀਂ। ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਚ ਕਿਹਾ ਸੀ, ਮੱਛੀ ਨੂੰ ਪਾਣੀ ਮਿਲ ਜਾਏ ਉਹਦੀ ਖੁਸ਼ੀ ਨਹੀਂ ਸੰਭਾਲੀ ਜਾਂਦੀ, ਮਾਂ ਦੇ ਪੁੱਤਰ ਨੂੰ ਖੁਰਾਕ ਮਿਲ ਜਾਏ ਤੇ ਮਾਂ ਦੀ ਖੁਸ਼ੀ ਨਹੀਂ ਸੰਭਾਲੀ ਜਾਂਦੀ। ਜਵਾਨ ਪੁੱਤਰ ਹੁੰਦਾ ਹੈ, ਖੁਸ਼ ਮਾਂ ਹੁੰਦੀ ਹੈ। ਸੰਗਤ ਤੇ ਸਿੱਖਾਂ ਦੀ ਸੇਵਾ ਹੋ ਜਾਏ ਤੇ ਗੁਰੂ ਦੀ ਖੁਸ਼ੀ ਨਹੀਂ ਸੰਭਾਲੀ ਜਾਂਦੀ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ। ਆਪ ਸੰਗਤ ਇੱਥੇ ਆਏ ਹੋ, ਸਿਰਫ ਉਸ ਸ਼ਬਦ ਵੱਲ ਆਵਾਂ, ਸੇਵਾ ਇਸ ਕਰਕੇ ਕਿ ਅੰਦਰ ਜਾਗ ਪਵੇ, ਕਿਉਂਕਿ ਸੇਵਾ ਤੋਂ ਬਿਨਾਂ ਅੰਦਰ ਨਹੀਂ ਜਾਗਦਾ। ਸਿਮਰਨ ਇਸ ਕਰਕੇ ਕਿ ਜਾਗੇ, ਜੇ ਨਹੀਂ ਜਾਗਿਆ ਫਿਰ ਕਬੀਰ ਜੀ ਕਹਿੰਦੇ ਨੇ, ਕਬੀਰ ਸੂਤਾ ਕਿਆ ਕਰੇ, ਕੀ ਕਰੇਗਾ ਮਨਾ ਸੁੱਤਿਆ, ਸਰੀਰ ਤੂੰ ਸੁੱਤਾ ਹੈ, ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ। ਉਹ ਬੈਠ ਤੇ ਜਾਗ ਦੋ ਸ਼ਬਦ ਵਰਤੇ, ਇੱਕ ਬੈਠ ਤੇ ਦੂਜਾ ਜਾਗ, ਬੈਠਾ ਰਹੋ ਅਰ ਜਾਗ, ਤੇ ਜਾ ਕੇ ਗੱਲਾਂ ਨਾ ਕਰ, ਜਾ ਕੇ ਸੰਗ ਤੇ ਵਿਛੜਾ, ਤਾਂ ਹੀ ਕਹਿ ਸੰਗ ਲਾਗ, ਜਿੱਥੋਂ ਵਿਛੜਿਆ ਤਰਲਾ ਮਾਰ ਉਹਦੇ ਨਾਲ ਕਿਤੇ ਜੁੜ ਜਾਏ। ਦੂਸਰਾ ਉਹਨਾਂ ਦਾ ਪਵਿੱਤਰ ਬਚਨ ਹੈ, ਕਹਿਣ ਲੱਗੇ ਕਿ ਕਬੀਰ ਸੁੱਤਾ ਕਿਆ ਕਰੇ, ਜਾਗ ਰੋਏ ਭੈ ਦੁੱਖ। ਉਹ ਸੁੱਤਾ ਕੀ ਕਰਨਾ, ਉੱਠ ਉਹ ਅੰਦਰ ਦਾ ਦੁੱਖ ਰੋ। ਇੱਥੇ ਹੁਣ ਕਦੀ ਰਾਤ ਨੂੰ ਇਕੱਲਿਆਂ ਬੈਠ ਕੇ ਬੰਦਾ ਪੁਕਾਰਦਾ ਹੈ? ਸੱਚੀ ਗੱਲ ਮੈਂ ਇੱਥੇ ਬੇਨਤੀ ਕਰਾਂ, ਗੁਰਮੁਖ ਸੁੱਤੇ ਹੋਏ ਵੀ ਜਾਗਦੇ ਨੇ, ਮਨਮੁਖ ਬੰਦੇ ਜਾਗਦੇ ਹੋਏ ਵੀ ਸੁੱਤੇ ਨੇ। ਸ਼ਬਦ ਵੱਲ ਧਿਆਨ ਦਿਆ ਜੇ, ਮਨਮੁਖ ਬੰਦਾ ਜਾਗਦਾ ਵੀ ਸੁੱਤਾ ਹੈ ਤੇ ਗੁਰਮੁਖ ਸੁੱਤਾ ਵੀ ਜਾਗਦਾ ਹੈ। ਸਾਡੇ ਜਾਗਦੇ ਹੋਏ ਬੋਲਾਂ ਦੀ ਰਤੀ ਕੀਮਤ ਨਹੀਂ, ਕਿਉਂਕਿ ਸੁੱਤੇ ਆ ਤੇ ਗੁਰਮੁਖ ਬੰਦਾ ਸੁੱਤਾ ਵੀ ਕਿਤੇ ਸੁਪਨੇ ਵਿੱਚ ਵਾਹਿਗੁਰੂ ਕਹਿ ਦੇ ਤੇ ਕਬੀਰ ਸਾਹਿਬ ਕਹਿੰਦੇ ਨੇ ਉਹਦੇ ਚਰਨਾਂ ਦਾ ਜੋੜਾ ਬਣਾਓ, ਚਮੜੀ ਮੇਰੀ ਲੈ ਜਾਓ, ਜਿਹਨੂੰ ਸੁੱਤਿਆਂ ਵੀ ਵਾਹਿਗੁਰੂ ਚੇਤੇ ਆਉਂਦਾ। ਕਬੀਰ ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਕਬੀਰ ਸੁਪਨਾ ਹੋਂ ਬਰੜਾਇਕ ਹੈ, ਆਈ ਨੀਂਦ ਤੇ ਸੁਪਨੇ ਚ ਵਾਹਿਗੁਰੂ ਕਹੀ ਜਾਂਦਾ ਹੈ, ਸੁਪਨਾ ਹੋਂ ਬਰੜਾਇਕ ਹੈ ਜੇ ਮੁਖ ਨਿਕਸਾ ਰਾਮ। ਕਹਿਣ ਲੱਗੇ ਤਾਂ ਕੇ ਪਗ ਕੀ ਪਨ ਕੀ ਮੇਰੇ ਤਨ ਕੋ ਚਾਮ, ਚਮੜੀ ਮੇਰੀ ਤੇ ਜੁੱਤੀ ਉਹਦਾ ਜਿਹੜਾ ਸੁੱਤਾ ਵੀ ਜਾਗਦਾ ਹੈ। ਤੇ ਦੂਜੇ ਪਾਸੇ ਉਹ ਵੀ ਮਹਾਂਪੁਰ ਕਹਿੰਦੇ ਨੇ ਜਾਗ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਇੱਕ ਘਟਨਾ ਮੈਨੂੰ ਗੁਰਮੁਖ ਕਿਸੇ ਨੇ ਸੁਣਾਈ, ਉਹ ਚਲਾਣਾ ਕਰ ਚੁੱਕੇ ਨੇ ਸੱਜਣ। ਕਹਿਣ ਲੱਗੇ ਇੱਕ ਬਹੁਤ ਨਜ਼ਦੀਕੀ ਸੱਜਣ, ਇਸ ਕਰਕੇ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਕੱਲ ਵੀ ਬੇਨਤੀ ਕੀਤੀ ਸੀ, ਗੁਰਮੁਖਾਂ ਦੀ ਤਾਂ ਵਡਿਆਈ ਕਰੀ ਦੀਏ, ਸਾਨੂੰ ਗੁਰੂ ਦੀ ਵਡਿਆਈ ਕਰਨੀ ਜਾ ਜਾ ਜਾ। ਸ਼ੈਲ ਲੰਘਦੇ ਪਾਰ ਗੋਰੀ ਮਨ ਧੀਰੀਆ, ਕਿਤੇ ਧੀਰਜ ਆ ਜਾਂਦਾ ਸ਼ੈਲ ਗੱਭਰੂਆਂ ਨੂੰ ਨਦੀ ਪਾਰ ਕਰਦਿਆਂ ਦੇਖ ਕੇ। ਕਹਿੰਦੇ ਨੇ ਰਾਤ ਬੈਠੇ ਨੇ ਤੇ ਰਾਮਕਲੀ ਕੀ ਵਾਰ ਵਿੱਚੋਂ ਨਾ ਇੱਕ ਤੁੱਕ ਵਾਰ ਵਾਰ ਪੜ੍ਹਦੇ ਸਨ ਬੈਠੇ, ਬਾਕੀ ਸਭ ਵਿਸ਼ਰਾਮ ਪੈ ਕਰਦੇ ਨੇ। ਕਹਿਣ ਲੱਗੇ ਕਾਮ ਕ੍ਰੋਧ ਲਭ ਲੋਭ ਦੀ ਗੱਲ ਕਰਦਿਆਂ ਤੇ ਤੁੱਕ ਕਿਹੜੀ ਉਹਨਾਂ ਨੇ ਚੁਣੀ। ਕਹਿਣ ਲੱਗੇ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਂ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮਾਰ ਕੱਢੇ ਤੁਧ ਸਾਹ ਪਰਵਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਹ ਪਰਵਾਰਿਆ, ਵਾਰ ਵਾਰੇ ਤੁਕ ਕਹੀ ਜਾਣ। ਦੇਖੋ ਮਹਾਂਪੁਰਖ ਕਮਾਈਆਂ ਵਾਲੇ ਸੱਚ ਏਵੇ, ਜਦੋਂ ਦੁਨੀਆਂ ਸੌਂਦੀ ਏ ਉਹ ਜਾਗਦੇ ਨੇ। ਇੱਥੇ ਇੱਕ ਜ਼ਰੂਰ ਅਰਜ਼ ਕਰਾਂ, ਸ਼ਾਇਦ ਕਿਹਾ ਸੀ ਜਾਗਦਾ ਜੋਗੀ ਵੀ ਏ ਤੇ ਜਾਗਦਾ ਭੋਗੀ ਵੀ ਹੈ। ਫਿਰ ਸਮਝਿਓ, ਆ ਅੱਧੀ ਅੱਧੀ ਰਾਤ ਤੱਕ ਅੰਮ੍ਰਿਤ ਵੇਲੇ ਤੱਕ ਲੋਕ ਹੋਟਲਾਂ ਚ ਨੱਚੀ ਜਾਂਦੇ ਨੇ, ਜਿਨ੍ਹਾਂ ਨੂੰ ਲੋਕ ਜ਼ਿੰਦਗੀ ਕਹਿੰਦੇ ਨੇ। ਜੋਗੀ ਵੀ ਜਾਗਦਾ, ਜੋਗੀ ਦਰ ਤੇ ਮਿਲਿਆ ਤੇ ਭੋਗੀ ਵੀ ਜਾਗਦਾ। ਜੋਗੀ ਜਾਗ ਕੇ ਕੁਝ ਪਾ ਜਾਂਦਾ ਤੇ ਭੋਗੀ ਜਾਗ ਕੇ ਕੁਝ ਗਵਾ ਜਾਂਦਾ ਹੈ, ਉਹਨੇ ਕੁਝ ਪਾ ਲਿਆ ਹੈ। ਕਬੀਰ ਸਾਹਿਬ ਕਹਿੰਦੇ, ਕਬੀਰ ਸੂਤਾ ਕਿਆ ਕਰੇ ਜਾਗ ਰੋਏ ਭੈ ਦੁੱਖ, ਉਹ ਜਾਗ ਮਨਾ ਜਾ ਕਾ ਬਾਸਾ ਗੋਰਮੈ ਸੋ ਕਿਉਂ ਸੋਵੇ ਸੁਖ। ਤੀਜਾ ਬਚਨ ਕਿਆ, ਕਬੀਰ ਸੂਤਾ ਕਿਆ ਕਰੇ। ਹੁਣ ਜੇ ਕਿਤੇ ਅੰਮ੍ਰਿਤ ਵੇਲਾ ਜਾਗਣਾ, ਸੱਚੀ ਗੱਲ ਸਭ ਤੋਂ ਮੁਸ਼ਕਲ, ਜੇ ਮੈਂ ਇੱਕ ਬੇਨਤੀ ਕਰਾਂ, ਅੰਮ੍ਰਿਤ ਵੇਲੇ ਤਾਂ ਰਾਤ ਸਾਰੀ ਜਿਹੜੇ ਰੋਗੀ ਕੁਰਲਾਉਂਦੇ ਨੇ ਉਹਨਾਂ ਨੂੰ ਵੀ ਨੀਂਦ ਆ ਜਾਂਦੀ। ਅੰਮ੍ਰਿਤ ਵੇਲੇ ਲਾਸ਼ ਘਰ ਪਈ ਹੋਵੇ, ਲੋਕੀ ਲਾਸ਼ ਕੋਲ ਵੀ ਕਈ ਵਾਰੀ ਉਂਗਲਾਉਣ ਲੱਗ ਪੈਂਦੇ ਨੇ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਅੱਜ ਤੈਨੂੰ ਕੋਈ ਆਵਾਜ਼ ਮਾਰੇ ਤੂੰ ਕਹਿੰਦਾ ਮੇਰੀ ਨੀਂਦ ਡਿਸਟਰਬ ਕਰ ਦਿੱਤੀ। ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ, ਇੱਕ ਦਿਨ ਇਹੋ ਜਿਹਾ ਸੋਵੇਂਗਾ ਸਾਰੇ ਜੀਵ ਵੈਣ ਪਾਣਗੇ, ਤੂੰ ਉੱਠ ਨਹੀਂ ਸਕੇਗਾ। ਗੁਰਮੁਖੋ, ਜਾਗਿਆ ਹੋਇਆ ਹੀ ਜਗਾ ਸਕਦਾ, ਸੁੱਤਾ ਕਿਸੇ ਬੰਦੇ ਨੂੰ ਜਗਾ ਨਹੀਂ ਸਕਦਾ। ਕਈ ਵਾਰੀ ਕਿਸੇ ਨੂੰ ਕਹਿ ਦਈਏ ਨਾ ਕਿ ਮੈਨੂੰ ਇਸ ਟਾਈਮ ਜਗਾ ਦੇ, ਉਹ ਕਹੇਗਾ ਸੱਚ ਏਵੇ ਮੈਂ ਤੈਨੂੰ ਕੀ ਜਗਾਉਂਦਾ, ਮੈਨੂੰ ਤਾਂ ਖੁਦ ਨੀਂਦ ਤੋਂ ਜਾਗ ਨਹੀਂ ਆਈ। ਇਹ ਮਹਾਂਪੁਰਖ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹ ਸਾਨੂੰ ਸੁੱਤਿਆਂ ਨੂੰ ਜਗਾਉਣ ਵਾਸਤੇ ਹੈ। ਤੇ ਫਿਰ ਜਾਗਣ ਦੀ ਨਿਸ਼ਾਨੀ ਕੀ ਹੈ, ਕਿਵੇਂ ਪਤਾ ਲੱਗੇ ਕਿ ਅੰਦਰ ਜਾਗ ਗਿਆ? ਧੰਨ ਗੁਰੂ ਹਰਿ ਸਾਹਿਬ ਨੂੰ ਸਿੱਖਾਂ ਪੁੱਛਿਆ, ਮਹਾਰਾਜ ਸਾਰੀ ਬਾਣੀ ਕਹਿੰਦੀ ਹੈ ਜਾਗੋ ਜਾਗੋ, ਤੇ ਕਿਵੇਂ ਪਤਾ ਲੱਗੇ? ਕਹਿੰਦੇ ਨੇ ਜਿਸ ਦਿਨ ਨਿਤਨੇਮ ਕਰਦਿਆਂ ਕਰਦਿਆਂ ਰਸ ਆਉਣ ਲੱਗ ਪਏ ਨਾ, ਉਦਨ ਸ਼ੁਕਰਾਨੇ ਦੀ ਅਰਦਾਸ ਕਰੀ, ਤੇਰਾ ਮਨ ਜਾਗਣ ਲੱਗ ਪਿਆ ਹੈ। ਮਨ ਜਾਗੇ ਕੀ ਇਹ ਨਿਸ਼ਾਨੀ? ਕਹਿਣ ਲੱਗੇ ਮਿੱਠੀ ਲੱਗੇ ਪ੍ਰਹਿ ਕੀ ਬਾਣੀ, ਪਤੀ ਦੀ ਬਾਣੀ ਮਿੱਠੀ ਲੱਗਣ ਲੱਗ ਪਵੇ। ਸਿਰਫ ਕੁਛ ਬੇਨਤੀਆਂ ਸਨ ਆਪ ਸੰਗਤ ਦੇ ਚਰਨਾਂ ਵਿੱਚ। ਅਗਲਾ ਸਮਾਗਮ ਬਾਬਾ ਅਮੀਰ ਸਿੰਘੋਣਾ, ਤਰਲੋਚਨ ਸਿੰਘ ਜੀ ਭਮੱਦੀ ਸਾਹਿਬ ਉਹ ਆ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਤਹਿ ਦਿਲ ਤੋਂ ਉਹਨਾਂ ਦਾ ਧੰਨਵਾਦ। ਤੇ ਇਸ ਵਕਤ ਉਹਨੀ ਖਾਸ ਕਰਕੇ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ, ਜਿਵੇਂ ਦੱਸਿਆ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੇ ਵੱਡੇ ਸਪੁੱਤਰ ਨੇ ਭਾਈ ਈਸ਼ਰ ਸਿੰਘ ਜੀ, ਛੋਟੇ ਨੇ ਭਾਈ ਇੰਦਰਜੀਤ ਸਿੰਘ ਜੀ, ਉਹ ਕੈਨੇਡਾ ਵਿਖੇ ਰਹਿੰਦੇ ਨੇ। ਤੇ ਮਨ ਦੀ ਇੱਕ ਇੱਛਾ ਸੀ ਕਿ ਇਹ ਇੱਕ ਵਾਰੀ ਆਉਣ, ਸੰਗਤ ਦੇ ਦਰਸ਼ਨ ਕਰਨ, ਤੇ ਮੈਂ ਬੇਨਤੀ ਕੀਤੀ ਕੁਛ ਬੋਲਣ ਲਈ, ਕਹਿੰਦੇ ਨੇ ਨਹੀਂ। ਤੇ ਮੈਂ ਕਿਹਾ ਹੁਣ ਇੱਕੋ ਵਾਰੀ ਬੋਲੋਗੇ ਜਦੋਂ ਬੋਲਣਾ ਹੈ, ਕਿਉਂਕਿ ਕੌਮ ਨੂੰ ਇੱਕ ਆਸ ਹੈ। ਧੰਨ ਗੁਰੂ ਗ੍ਰੰਥ ਸਾਹਿਬ ਇਹਨਾਂ ਦੀ ਅਸੀਂ, ਫਿਰ ਮੈਂ ਸ਼ਬਦ ਵਰਤਾ, ਕੀ ਇੱਕ ਸ਼ਹੀਦ ਦਾ ਕੀ ਸਨਮਾਨ ਆਪਾਂ ਕਰ ਸਕਨੇ? ਪਰ ਇਹ ਗੱਲ ਮੈਨੂੰ ਇੱਕ ਪੰਜਾਬੀ ਦੇ ਕਵੀ ਨੇ, ਨਿਸ਼ਾਨ ਸਾਹਿਬ ਕੋਲ ਖਲੋਤਾ, ਉਹਨੇ ਕਵਿਤਾ ਲਿਖੀ ਜਦੋਂ ਫਰਾ ਖਿੱਲੇ ਨਾ, ਉਹਨੇ ਕਿਹਾ ਨਿਸ਼ਾਨ ਸਾਹਿਬ ਮੇਰੇ ਨਾਲ ਗੱਲਾਂ ਕਰਦਾ ਸੀ, ਤੇ ਮੈਨੂੰ ਅੱਜ ਉਹ ਇੱਥੇ ਚੇਤੇ ਆਉਂਦਾ। ਪਰ ਉਹ ਸ਼ਹਾਦਤ ਪਵਿੱਤਰ ਹੈ। ਨਿਸ਼ਾਨ ਸਾਹਿਬ ਕਹਿੰਦੇ ਨੇ ਖਿੱਲ ਕੇ ਪੱਛਮ ਵੱਲ ਨੂੰ ਜਾਂਦਾ ਸੀ ਉਹਦਾ ਫਰਾ, ਤੇ ਕਿਸੇ ਪੁੱਛ ਲਿਆ ਕਵੀ ਦਾ ਖਿਆਲ, ਕਹਿੰਦਾ ਇੱਧਰ ਨੂੰ ਕਿਉਂ? ਉਹਨੇ ਦੋ ਸਤਰਾਂ ਲਿਖੀਆਂ, ਉਹ ਕਹਿੰਦਾ ਕਾਬਲ ਤੋਂ ਧਾੜ ਵੀ ਆਉਂਦੇ ਸਨ, ਉਹਨੇ ਸ਼ਬਦ ਵਰਤੇ ਸਨ, ਕਹਿੰਦਾ ਅੰਮ੍ਰਿਤਸਰ ਬੈਠੇ ਬੜਕਾ ਮਾਰਦੇ ਨੇ। ਨਿਸ਼ਾਨ ਸਾਹਿਬ, ਅੰਮ੍ਰਿਤਸਰ ਬੈਠੇ ਬੜਕਾ ਮਾਰਦੇ ਨੇ, ਨਹੀਂ ਮਰਨ ਲਈ ਕੋਈ ਤਿਆਰ ਹੁੰਦਾ, ਇੱਕ ਨਲਵੇ ਨੂੰ ਮੌਤ ਜੇ ਜੀਣ ਦਿੰਦੀ, ਅੱਜ ਮੈਂ ਝੁੱਲਦਾ ਕਾਬਲ ਕੰਧਾਰ ਹੁੰਦਾ। ਉਹ ਜਦੋਂ ਕਦੀ ਚੇਤੇ ਆਉਂਦਾ, ਅੱਜ ਸੱਚ ਏ ਵੇ ਕੋਈ ਵੀ ਕੌਮ ਵਿੱਚ ਜਦੋਂ ਕੋਈ ਉਪਦਰਵੀ ਪੈਦਾ ਹੁੰਦਾ, ਸਿੱਖ ਪੰਥ ਨੂੰ ਢਾ ਲਾਣ ਵਾਲਾ ਹਰ ਸ਼ਹਿਰੀ ਹਰ ਪਿੰਡੂ ਦੀ ਜ਼ਬਾਨ ਤੇ ਹੁੰਦਾ ਹੈ। ਅੱਜ ਬਾਬਾ ਜਰਨੈਲ ਸਿੰਘ ਹੁੰਦਾ ਯੁਰਤ ਕਰਕੇ ਦਿਖਾਉਂਦਾ ਹੈ, ਉਸ ਮਹਾਨ ਸ਼ਹੀਦ ਦੇ ਸਪੁੱਤਰ ਆਏ ਨੇ। ਤੁਸੀਂ ਸਾਰੀਆਂ ਸੰਗਤਾਂ ਨੇ ਇਹਨਾਂ ਦਾ ਮਾਣ ਕਰਨਾ ਹੈ। ਅਸੀਂ ਕੀ ਦੇਣਾ ਹੈ ਇਹਨਾਂ ਨੂੰ? ਕੁਛ ਨਹੀਂ, ਜਕਾਰਿਆਂ ਨਾਲ ਤੇ ਇੱਕ ਅਰਦਾਸ ਕਰਿਓ ਇਹਨਾਂ ਦੀਆਂ ਰਗਾਂ ਵਿੱਚ, ਬਾਬਾ ਇਹ ਕੌਮ ਦਾ ਖੂਨ ਹੈ, ਇਹ ਸਿੱਖ ਕੌਮ ਦੀ ਵਕਤ ਆਵੇ ਰੱਜ ਕੇ ਸੇਵਾ ਕਰਨ। ਬਸ ਸਿਰਫ ਇੱਕ ਅਰਦਾਸ ਹੀ ਹੈ। ਆਪ ਸਭ ਦਾ ਤਹਿ ਦਿਲੋਂ ਧੰਨਵਾਦ। ਗਤਕਾ ਵੀ ਹੋਣਾ ਹੈ, ਅਸੀਂ ਯਤਨ ਕਰਨਾ ਬਈ 5 ਵਜੇ ਤੱਕ ਪੂਰੀ ਸੰਪੰਨਤਾ ਕਰ ਦਿੱਤੀ ਜਾਏ, ਅਤੇ ਉਸ ਤੋਂ ਬਾਅਦ ਉਹ ਸਿੰਘ ਜਿਹੜੇ ਆਏ ਨੇ ਵੀਰ ਖਾਲਸਾ ਦਲ ਵਾਲੇ, ਉਹਨਾਂ ਨੇ ਗਤਕੇ ਦੇ ਜ਼ੋਰ ਦਿਖਾਉਣੇ ਨੇ। ਮੈਂ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ ਦਾ ਜਿੰਨੇ ਕਦਮ ਚੱਲ ਕੇ ਆਏ ਨੇ ਇੱਕ ਇੱਕ ਕਦਮ ਇਹਨਾਂ ਨੂੰ ਨਮਸਕਾਰ ਕਰਨਾ ਹਾਂ, ਇਹਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।